ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚਾਂ ਨਹੀਂ ਸਹਿਸਾ ਚੁਕਾਇਆ ਸਿੱਖ ਦਾਰਹੋਂ ਨਹਿ ਪਤੀ ਆਇਆ ਉਮਰਾਵਹੋਂ ਆਗੈ ਚੀਰਾ ਮਿਲ ਰਾਜਨ ਰਾਮ ਨਬੇਰਾ ਅਵ ਢੂੰਡਨ ਕਤਹੁ ਨਾ ਜਾਈ ਗੋਵਿੰਦ ਭੇਟੇ ਗੁਰ ਗੋਸਾਈ ਅਵ ਢੂੰਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਮਿਲ ਪੰਚਹੁ ਨਹੀਂ ਸਹਿਸਾ ਚੁਕਾਇਆ ਸਿੱਖ ਦਾਰਹੁ ਨਹਿ ਪਤੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਅਤੇ ਨਾਲ ਹੀ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਸੋਠ ਰਾਗ ਦੇ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਅੰਦਰ ਜਦੋਂ ਕੋਈ ਝਗੜਾ ਹੁੰਦਾ ਹੈ, ਕੋਈ ਬਖੇੜਾ ਖੜਾ ਹੁੰਦਾ ਹੈ, ਤਾਂ ਪਿੰਡਾਂ ਦੇ ਵਿੱਚ ਕੁਛ ਪੰਚਾਇਤਾਂ ਬਣੀਆਂ ਹੁੰਦੀਆਂ ਹਨ। ਪਿੰਡ ਦੇ ਚੋਣਵੇਂ ਪਤਵੰਤੇ ਸੱਜਣ ਬੈਠ ਕੇ ਉਹਨਾਂ ਝਗੜਿਆਂ ਦਾ ਹੱਲ ਕਰਦੇ ਸਨ। ਦੂਸਰੇ ਨੰਬਰ 'ਤੇ ਜਦੋਂ ਕੋਈ ਮਸਲਾ ਪੰਚਾਇਤ ਤੋਂ ਹੱਲ ਨਾ ਹੁੰਦਾ ਤਾਂ ਸਰਕਾਰੀ ਦਰਬਾਰੇ ਮੌਕੇ ਦੇ ਕਿਸੇ ਹਾਕਮ ਦੇ ਨਾਲ ਸੰਪਰਕ ਕੀਤਾ ਜਾਂਦਾ ਸੀ। ਜਦੋਂ ਉੱਥੋਂ ਵੀ ਕੋਈ ਇਨਸਾਫ ਨਾ ਮਿਲੇ ਤਾਂ ਜਿਹੜੇ ਖਾਸ ਕਰਕੇ ਆਲਾ ਅਫਸਰ ਹੁੰਦੇ ਸਨ, ਜਿਨ੍ਹਾਂ ਨੂੰ ਉਮਰਾਵ ਜਾਂ ਅਹਿਲਕਾਰ ਕਿਹਾ ਜਾਂਦਾ ਸੀ, ਉਹਨਾਂ ਦੇ ਪਾਸ ਮਸਲਾ ਚੱਲਿਆ ਜਾਂਦਾ ਸੀ। ਪਰ ਕੋਈ ਜਦੋਂ ਸਮਾਂ ਆਉਂਦਾ ਹੈ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਪੰਚਾਇਤਾਂ ਵੀ ਮੌਕੇ ਦੇ ਹਾਕਮ ਵੀ ਅਤੇ ਉਮਰਾਵ ਤੇ ਅਹਿਲਕਾਰ ਵੀ ਆਪਣਾ ਧਰਮ ਕਰਮ ਛੱਡ ਦਿੰਦੇ ਹਨ ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਫਿਰ ਮਹਾਰਾਜ ਸਾਨੂੰ ਕਿੱਥੇ ਜਾਣਾ ਚਾਹੀਦਾ? ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ, ਜਦੋਂ ਹੋਰ ਕਿਤੋਂ ਵੀ ਇਨਸਾਫ ਦੀ ਆਸ ਨਾ ਹੋਵੇ ਤਾਂ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਵੀ ਰੱਖੋ, ਕਿਉਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਨਿਆਂ ਹੁੰਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜਮਾਲਿਆ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ, ਅਬ ਢੂੰਡਨ ਕਤਹੋ ਨਾ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਓ। ਵੀ ਹੁਣ ਅਸੀਂ ਇਨਸਾਫ ਢੂੰਡਣ ਦੇ ਵਾਸਤੇ ਹੋਰ ਕਿਧਰੇ ਨਹੀਂ ਜਾਵਾਂਗੇ, ਕਿਉਂ ਸਾਨੂੰ ਤਾਂ ਗੋਬਿੰਦ ਭੇਟੇ ਗੁਰ ਗੋਸਾਈ, ਉਹ ਪ੍ਰਿਥਵੀ ਦੇ ਮਾਲਕ ਗੁਰੂ ਪਰਮੇਸ਼ਰ ਜੀ ਸਾਨੂੰ ਮਿਲ ਗਏ ਨੇ। ਸਾਨੂੰ ਆਪਣੇ ਇਸ਼ਟ ਸਤਿਗੁਰੂ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਭਰੋਸਾ ਹੈ, ਉਹ ਹੁਣ ਸਾਡਾ ਨਿਆਂ ਕਰਨਗੇ। ਇਤਿਹਾਸਕ ਪੱਖ ਤੋਂ ਜਦੋਂ ਆਪਾਂ ਵਿਚਾਰ ਕਰਦੇ ਹਾਂ ਤਾਂ ਇਹ ਸ਼ਬਦ ਦੇ ਉਚਾਰਨ ਦਾ ਕਾਰਨ ਇਹ ਜਾਪਦਾ ਹੈ, ਗੁਰੂ ਮਹਾਰਾਜ ਦਾ ਵੱਡਾ ਭਰਾ ਪ੍ਰਿਥੀਆ, ਉਹਨੇ ਮਾਇਆ ਦੇ ਜ਼ੋਰ ਨਾਲ ਪੰਚਾਂ ਸਰਪੰਚਾਂ ਨੂੰ ਵੀ, ਮੌਕੇ ਦੇ ਹਾਕਮਾਂ ਨੂੰ ਤੇ ਸੁਲਹੀ ਵਰਗੀ ਅਹਿਲਕਾਰਾਂ ਨੂੰ ਵੀ ਆਪਣੇ ਨਾਲ ਗੰਢ ਲਿਆ ਸੀ। ਹੁਣ ਜੇ ਇਨਸਾਫ ਇਹਨਾਂ ਲੋਕਾਂ ਨੇ ਕਰਨਾ ਸੀ ਉਹ ਹੁਣ ਕਿਵੇਂ ਕਰਦੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਭ ਸੰਗਤਾਂ ਨੂੰ ਆਖਿਆ, ਬਈ ਤੁਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਭਰੋਸਾ ਰੱਖੋ, ਗੁਰੂ ਪਰਮੇਸ਼ਰ ਹੀ ਅਸਲੀ ਨਿਆਂ ਕਰੇਗਾ। ਉਸ ਵੇਲੇ ਗੁਰੂ ਮਹਾਰਾਜ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦੀ ਓਟ ਤੇ ਗੁਰੂ ਦਾ ਭਰੋਸਾ ਧਾਰਨ ਕਰ ਲਵੇ ਤਾਂ ਉਸ ਨੂੰ ਹੋਰ ਪਾਸੇ ਕਿਧਰੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਸੋਠ ਮਹੱਲਾ ਪੰਜਵਾਂ, ਘਰ ਤੀਜਾ ਚੌਪ ਦੇ। ਸੋਠ ਰਾਗ ਵਿੱਚ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੀਜੀ ਘਰ ਸੁਰਤਾਲ ਦੇ ਅੰਦਰ ਚੌਪ ਦੇ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਸਾਨੂੰ ਉਪਦੇਸ਼ ਦੇ ਰਹੇ ਹਨ, ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਮਿਲ ਪੰਚਹੋ ਨਹੀਂ ਸਹਸਾ ਚੁਕਾਇਆ, ਸਿੱਖ ਦਾਰਹੋ ਨਹਿ ਪਤੀ ਆਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਪਿੰਡਾਂ ਦੇ ਪੰਚ ਸਰਪੰਚ ਚੌਧਰੀ ਹੁੰਦੇ ਨੇ, ਜਦੋਂ ਕੋਈ ਵੀ ਝਗੜਾ ਹੁੰਦਾ ਉਹਨਾਂ ਦੇ ਕੋਲ ਜਾਂਦਾ, ਪਰ ਜਦੋਂ ਪ੍ਰਿਥੀਏ ਨੇ ਅਣਹੋਇਆ ਬਖੇੜਾ ਖੜਾ ਕੀਤਾ ਤਾਂ ਉਸ ਵੇਲੇ ਉਹ ਸਭ ਤੋਂ ਪਹਿਲਾਂ ਉਹ ਪਿੰਡ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਜਿਹੜੇ ਪੰਚ ਸਨ ਉਹਨਾਂ ਦੇ ਕੋਲ ਚਲਿਆ ਗਿਆ। ਕਹਿਣ ਲੱਗਾ ਤੁਸੀਂ ਨਿਆਂ ਕਰੋ। ਮਸਲਾ ਕੀ ਸੀ? ਮਸਲਾ ਇਹ ਸੀ, ਉਹ ਕਹਿੰਦਾ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਪੁੱਤਰ ਹਾਂ, ਗੁਰਤਾ ਗੱਦੀ ਮੇਰਾ ਹੱਕ ਹੈ, ਤੁਸੀਂ ਮੇਰੇ ਨਾਲ ਖੜੋ, ਤੁਸੀਂ ਮੇਰੀ ਸਪੋਰਟ ਕਰੋ ਤੇ ਤੁਸੀਂ ਮੈਨੂੰ ਗੁਰੂ ਬਣਾਓ। ਹੁਣ ਇਹ ਮਸਲਾ ਸੀ। ਮਿਲ ਪੰਚੋਂ ਨੇ ਸਹਿਸਾ ਚੁਕਾਇਆ। ਜਦੋਂ ਉਹਨਾਂ ਪੰਚਾਂ ਨੂੰ ਜਾ ਕੇ ਮਿਲੇ, ਉਹਨਾਂ ਨੇ ਵੀ ਇਹ ਸੰਸਾ ਨਾ ਚੁਕਾਇਆ। ਕਿਉਂ? ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪੰਚਾਇਤ ਨੇ ਇਹ ਫੈਸਲਾ ਕੀਤਾ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਰ ਗਏ ਨੇ, ਅਸੀਂ ਉਸ ਤੋਂ ਬਾਹਰ ਕੋਈ ਫੈਸਲਾ ਨਹੀਂ ਦੇ ਸਕਦੇ। ਇਸ ਲਈ ਜੇ ਤੂੰ ਕੋਈ ਗਲਤ ਫੈਸਲਾ ਕਰੇਗਾ, ਅਸੀਂ ਤੇਰੇ ਨਾਲ ਨਹੀਂ ਖਲੋਵਾਂਗੇ। ਇਉਂ ਮਿਲ ਪੰਚੋਂ ਨੇ ਸਹਿਸਾ ਚੁਕਾਇਆ। ਇਹਨਾਂ ਪਿੰਡ ਦੇ ਪੰਚਾਂ ਨੂੰ ਵੀ ਜਾ ਕੇ ਮਿਲੇ, ਪਰ ਇਹਨਾਂ ਨੇ ਵੀ ਇਹ ਸੰਸਾ ਦੂਰ ਨਾ ਕੀਤਾ। ਫਿਰ ਇਹ ਪ੍ਰਿਥੀਆ ਦੂਸਰੇ ਨੰਬਰ ਤੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰਕਾਰੀ ਹਾਕਮ ਸਨ, ਉਹਨਾਂ ਦੇ ਕੋਲ ਜਾ ਕੇ ਫਰਿਆਦ ਕਰ ਦਿੱਤੀ ਔਰ ਉਹਨਾਂ ਨੇ ਵੀ ਇਹੀ ਗੱਲ ਆਖੀ, ਬਈ ਤੂੰ ਝਗੜਾ ਨਾ ਕਰ। ਸਿੱਖਦਾਰੋਂ ਨਹਿ ਪਤੀ ਆਇਆ, ਉਹਨਾਂ ਮੌਕੇ ਦੇ ਹਾਕਮਾਂ ਦੇ ਕੋਲੋਂ ਵੀ ਇਹਦਾ ਮਨ ਨਹੀਂ ਪਤੀਜਿਆ। ਫਿਰ ਤੀਸਰੇ ਨੰਬਰ ਤੇ ਕੀ ਹੋਇਆ? ਉਮਰਾਵਹੋਂ ਆਗੈ ਝੇਰਾ, ਮਿਲ ਰਾਜਨ ਰਾਮ ਨਬੇਰਾ। ਫਿਰ ਜਿਹੜੇ ਮੌਕੇ ਦੇ ਉਮਰਾਵ ਕੋਈ ਸਰਕਾਰੀ ਆਲਾ ਅਫਸਰ ਸਨ, ਜਿਨ੍ਹਾਂ ਦੇ ਵਿੱਚ ਸੁਲਹ ਦੀ ਗੱਲ ਆਉਂਦੀ ਹੈ, ਉਹਦੇ ਸਾਹਮਣੇ ਲਿਜਾ ਕੇ ਪ੍ਰਿਥੀਏ ਨੇ ਆਪਣਾ ਝਗੜਾ ਰੱਖ ਦਿੱਤਾ ਔਰ ਪਹਿਲਾਂ ਤੇ ਉਹਨੇ ਵੀ ਟਾਲਮ ਟੋਲ ਕੀਤੀ, ਪਰ ਫਿਰ ਲਾਲਚ ਦੇ ਵਸ ਇਹਨੇ ਗੁਰੂ ਮਹਾਰਾਜ ਦੇ ਉੱਤੇ ਹਮਲਾ ਵੀ ਕੀਤਾ, ਗੁਰੂ ਮਹਾਰਾਜ ਨੂੰ ਗ੍ਰਿਫਤਾਰ ਵੀ ਕਰਨਾ ਚਾਹਿਆ। ਪਰ ਹੋਣਾ ਤੇ ਉਹੀ ਕੁਝ ਸੀ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਸੀ। ਠੀਕ ਹੈ, ਭਾਵੇਂ ਇਸਨੇ ਮੌਕੇ ਦੇ ਆਲਾ ਅਫਸਰ ਸੁਲਹੀ ਕੋਲ ਜਾ ਕੇ ਵੀ ਝਗੜਾ ਰੱਖਿਆ, ਪਰ ਉਥੋਂ ਵੀ ਕੋਈ ਨਿਆਂ ਨਾ ਮਿਲ ਸਕਿਆ। ਫਿਰ ਨਿਆਂ ਮਿਲਿਆ ਤਾਂ ਕਿੱਥੋਂ ਮਿਲਿਆ? ਮਿਲ ਰਾਜਨ ਰਾਮ ਨਬੇਰਾ। ਜਦੋਂ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਆ ਕੇ ਮਿਲੇ, ਭਾਵ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਹੀ ਨਬੇੜਾ ਕਰ ਦਿੱਤਾ। ਭਾਵ ਹੋ ਸਕਦਾ ਹੈ ਸੰਗਤਾਂ ਨੇ ਇਸ ਮਸਲੇ ਦੇ ਸੰਬੰਧ ਵਿੱਚ ਪ੍ਰਿਥੀਏ ਨੂੰ ਇਹ ਸਲਾਹ ਦਿੱਤੀ ਹੋਵੇ, ਬਈ ਚਲੋ ਆਪਾਂ ਦਰਬਾਰ ਸਾਹਿਬ ਚੱਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਔਰ ਉਥੋਂ ਜੋ ਵੀ ਫੈਸਲਾ ਹੋਵੇ ਦੋਵਾਂ ਧਿਰਾਂ ਨੂੰ ਮੰਨਣਾ ਪਵੇਗਾ। ਔਰ ਉੱਥੇ ਵੀ ਫੈਸਲਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਕ ਵਿੱਚ ਹੋਇਆ। ਇਸ ਲਈ ਮਿਲ ਰਾਜਨ ਰਾਮ ਨਬੇਰਾ, ਕਿਉਂਕਿ ਜਦੋਂ ਪੰਥ ਦੇ ਵੱਡੇ ਮਸਲੇ ਹੁੰਦੇ ਨੇ ਕੋਈ ਜਾਂ ਝਗੜੇ ਬਖੇੜੇ ਵੀ ਕਈ ਵਾਰ ਹੁੰਦੇ ਰਹੇ ਨੇ, ਤਾਂ ਉਸ ਵੇਲੇ ਸਮੂਹ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ, ਕਿਉਂਕਿ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਹੋਂਦ ਵਿੱਚ ਨਹੀਂ ਸੀ ਆਇਆ, ਸ੍ਰੀ ਦਰਬਾਰ ਸਾਹਿਬ ਜਾ ਕੇ ਹੀ ਨਮਸਕਾਰ ਕਰਦੇ ਸਨ, ਅਰਦਾਸਾਂ ਬੇਨਤੀਆਂ ਕਰਦੇ ਸਨ। ਐਸਾ ਵੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ, ਜਦੋਂ ਤਤ ਖਾਲਸੇ ਦਾ ਤੇ ਬੰਦਈ ਖਾਲਸੇ ਦਾ ਆਪਸ ਵਿੱਚ ਝਗੜਾ ਹੋਣ ਲੱਗਿਆ, ਉਸ ਵੇਲੇ ਬੰਦੇ ਦਾ ਕੁਛ ਵਧੇਰੇ ਜ਼ੋਰ ਸੀ, ਕਿਉਂਕਿ ਉਹ ਪੰਥ ਦਾ ਉਸ ਵੇਲੇ ਵੱਡਾ ਸਿਪਾ ਸਲਾਰ ਸੀ, ਜਥੇਦਾਰ ਸੀ, ਔਰ ਉਹ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ ਸੀ। ਦੂਜੇ ਪਾਸੇ ਤਤ ਖਾਲਸਾ ਸੀ ਔਰ ਉਹ ਇਸ ਗੱਲ ਨੂੰ ਨਹੀਂ ਸੀ ਪ੍ਰਵਾਨ ਕਰ ਰਹੇ। ਝਗੜਾ ਹੋਇਆ ਤਾਂ ਉਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਜੋ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਨ, ਉਹਨਾਂ ਦੇ ਪਾਸ ਇਹ ਮਸਲਾ ਗਿਆ, ਤਾਂ ਉਹਨਾਂ ਨੇ ਉਸ ਵੇਲੇ ਇਹ ਗੱਲ ਆਖੀ, ਕਹਿਣ ਲੱਗੇ ਤੁਸੀਂ ਝਗੜਾ ਨਾ ਕਰੋ। ਚਲੋ ਉਸ ਵੇਲੇ ਪਰਚੀਆਂ ਲਿਖ ਕੇ ਹਰ ਕੇ ਪੌੜੀ ਦੇ ਉੱਪਰ ਤਾਰੀਆਂ ਗਈਆਂ ਤੇ ਫੈਸਲਾ ਇਹ ਹੋਇਆ ਵੀ ਜਿਹਦੀ ਪਰਚੀ ਡੁੱਬ ਜਾਵੇ ਔਰ ਉਹ ਝੂਠਾ ਹੈ ਤੇ ਜਿਹਦੀ ਤਰਿਆਵੇ ਉਹ ਸੱਚਾ ਹੈ ਤੇ ਜਿਹਦੀ ਪਰਚੀ ਚਿੱਠੀ ਤਰਿਆਵੇਗੀ ਔਰ ਉਹ ਇੱਥੋਂ ਦਾ ਪ੍ਰਬੰਧ ਸੰਭਾਲੇਗਾ। ਉਸ ਵੇਲੇ ਮੌਕੇ ਦੇ ਹਾਕਮਾਂ ਦਾ ਵੀ ਵਿੱਚ ਜ਼ੋਰ ਸੀ। ਉਹਨਾਂ ਨੇ ਤੀਜੀ ਚਿੱਠੀ ਇਹ ਵੀ ਲਿਖਵਾ ਦਿੱਤੀ ਬਈ ਜੇ ਦੋਵੇਂ ਪਰਚੀਆਂ ਨਾ ਤਰੀਆਂ ਤੇ ਫਿਰ ਸਰਕਾਰ ਦਾ ਇੱਥੇ ਪ੍ਰਬੰਧ ਹੋਵੇਗਾ, ਸਰਕਾਰ ਦਾ ਕਬਜ਼ਾ ਹੋਵੇਗਾ। ਇਹ ਗੱਲਾਂ ਤਕਰੀਬਨ ਸ਼ੁਰੂ ਤੋਂ ਲੈ ਕੇ ਤੁਰੀਆਂ ਆ ਰਹੀਆਂ ਨੇ ਤੇ ਹੁਣ ਜਦੋਂ ਉਹ ਪਰਚੀਆਂ ਪਾਈਆਂ, ਇਤਿਹਾਸ ਵਿੱਚ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਤਾਂ ਉਸ ਵੇਲੇ ਇੱਕ ਵਾਰ ਤੇ ਤਿੰਨੇ ਪਰਚੀਆਂ ਡੁੱਬੀਆਂ। ਜਦੋਂ ਤਿੰਨੇ ਪਰਚੀਆਂ ਡੁੱਬੀਆਂ ਤਾਂ ਉਸ ਵੇਲੇ ਸਭ ਦੇ ਮਨ ਦੇ ਵਿੱਚ ਖਦਸ਼ਾ ਹੋਇਆ ਵੀ ਹੁਣ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚੋਂ ਸਿੱਖਾਂ ਦਾ ਪ੍ਰਬੰਧ ਸਮਾਪਤ ਹੋ ਜਾਵੇਗਾ। ਤਾਂ ਉਸ ਵੇਲੇ ਜਿਹੜੇ ਧਰਮੀ ਸਿੰਘ ਸਨ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਹੁਣ ਆਪਣੇ ਪੰਥ ਦੀ ਬਿਰਧ ਬਾਣੀ ਦੀ ਲਾਜ ਰੱਖੋ। ਤਾਂ ਉਸ ਵੇਲੇ ਤਤ ਖਾਲਸੇ ਦੀ ਪਰਚੀ ਤਰੇ ਆਈ ਤੇ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦਾ ਸਮੁੱਚਾ ਪ੍ਰਬੰਧ ਤਤ ਖਾਲਸੇ ਦੇ ਹੱਥਾਂ ਵਿੱਚ ਆਇਆ। ਇਉਂ ਇਹ ਕੁਛ ਐਸੇ ਇਤਿਹਾਸਕ ਸਬੂਤ ਨੇ ਬਈ ਜਦੋਂ ਵੀ ਕੋਈ ਨਾ ਕੋਈ ਪੰਥਕ ਝਗੜੇ ਹੁੰਦੇ ਸਨ ਤਾਂ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਜਾ ਕੇ ਹੀ ਨਜਿੱਠੇ ਜਾਂਦੇ ਸਨ ਤੇ ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹੀ ਇਹ ਫੈਸਲੇ ਨਿਬੇੜੇ ਜਾਂਦੇ ਹਨ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਸਮੇਂ ਤੋਂ ਇਹ ਗੱਲ ਸ਼ੁਰੂ ਹੋ ਚੁੱਕੀ ਸੀ। ਇਸੇ ਲਈ ਇੱਥੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਮਿਲ ਰਾਜਨ ਰਾਮ ਨਿਬੇੜਾ। ਬਈ ਜਦੋਂ ਉਸ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਆਏ, ਮਿਲ ਕੇ ਅਰਦਾਸ ਕੀਤੀ ਤੇ ਵਾਹਿਗੁਰੂ ਪਰਮੇਸ਼ਰ ਨੇ ਉਹ ਝਗੜਾ ਨਿਬੇੜ ਦਿੱਤਾ। ਅਬ ਢੂੰਡਨ ਕਤਹੋ ਨ ਜਾਈ, ਗੋਬਿੰਦ ਭੇਟੇ ਗੁਰ ਗੋਸਾਈ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੁਣ ਸਾਨੂੰ ਗੋਸਾਈ ਪ੍ਰਿਥਵੀ ਦੇ ਸਾਈ ਮਾਲਕ ਗੁਰੂ ਪਰਮੇਸ਼ਰ ਜੀ ਮਿਲ ਗਏ ਨੇ ਔਰ ਉਹਨਾਂ ਨੇ ਸਾਨੂੰ ਇਨਸਾਫ ਵੀ ਦੇ ਦਿੱਤਾ ਹੈ। ਅਬ ਢੂੰਡਨ ਕਤਹੋ ਨ ਜਾਈ, ਹੁਣ ਅਸੀਂ ਹੋਰ ਕੋਈ ਇਨਸਾਫ ਲੱਭਣ ਵਾਸਤੇ ਕਿਧਰੇ ਨਹੀਂ ਜਾਵਾਂਗੇ, ਸਾਡੀ ਕਿਸੇ ਹੋਰ ਪਾਸੇ ਜਾਣ ਦੀ ਇੱਛਾ ਹੀ ਨਹੀਂ। ਜੋ ਸਤਿਗੁਰੂ ਨੇ ਫੈਸਲਾ ਕਰ ਦਿੱਤਾ, ਜੋ ਗੁਰੂ ਦੇ ਸਾਹਮਣੇ ਫੈਸਲਾ ਹੋ ਗਿਆ, ਅਸੀਂ ਉਸੇ ਨੂੰ ਹੀ ਪ੍ਰਵਾਨ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਖਦੇ ਹਨ, ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੇ ਪੁਕਾਰਾ। ਜਦੋਂ ਮੈਂ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਇਆ ਤੇ ਆ ਕੇ ਅਰਦਾਸ ਕੀਤੀ ਤਾਂ ਸਗਲੇ ਮਿਟੀ ਪੁਕਾਰਾ, ਸਤਿਗੁਰੂ ਨੇ ਸਾਡੇ ਤੇ ਮਿਹਰ ਕੀਤੀ, ਜੋ ਫੈਸਲਾ ਸੀ ਉਹ ਸਾਡੇ ਹੱਕ ਵਿੱਚ ਹੋਇਆ ਤੇ ਸਾਡੀ ਸਾਰੀ ਪੁਕਾਰ ਦਾਦ ਪੁਕਾਰ ਮਿਟ ਗਈ। ਕਿਉਂਕਿ ਜਦੋਂ ਸੰਗਤ ਵਿੱਚ ਕੋਈ ਫੈਸਲਾ ਹੋ ਜਾਵੇ ਤੇ ਫਿਰ ਉਸ ਤੋਂ ਬਾਅਦ ਹੋਰ ਅੱਗੇ ਕੋਰਟਾਂ ਵਿੱਚ ਕਚਹਿਰੀਆਂ ਵਿੱਚ ਜਾਣਾ ਗੁਰਸਿੱਖ ਮੁਨਾਸਬ ਨਹੀਂ ਸੀ ਸਮਝਦੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਮੈਂ ਉਸ ਵਾਹਿਗੁਰੂ ਦੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਆਇਆ ਤਾਂ ਇੱਥੇ ਆ ਕੇ ਮੇਰੀ ਤਾਂ ਸਾਰੀ ਪੁਕਾਰ ਦਾਦ ਪੁਕਾਰ ਮਿਟ ਗਈ। ਲਭਦੇ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ। ਲਭਦ ਦਾ ਅਰਥ ਹੈ ਲੱਭਣ ਯੋਗ ਵਸਤੂ, ਜੋ ਕੁਝ ਅਸੀਂ ਚਾਹੁੰਦੇ ਸਾਂ, ਜੋ ਸਾਡਾ ਮੌਰੂਸੀ ਵਿਰਸਾ ਸੀ, ਜੋ ਗੁਰਤਾ ਗੱਦੀ ਦੀ ਬਖਸ਼ਿਸ਼ ਸੀ, ਉਹ ਸਾਂ ਆਪਣੀ ਪ੍ਰਾਪਤ ਕਰ ਲਈ ਹੈ। ਤਾਂ ਕਤ ਆਵੇ ਕਤ ਜਾਈ, ਦੱਸੋ ਹੁਣ ਫਿਰ ਹੋਰ ਕਿਸੇ ਪਾਸੇ ਹੋਰ ਕਿਧਰੇ ਕੀ ਜਾਣਾ ਸੀ ਤੇ ਕੀ ਆਉਣਾ ਸੀ। ਹੁਣ ਜਦੋਂ ਵਾਹਿਗੁਰੂ ਦੀ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੀ ਬਖਸ਼ਿਸ਼ ਕਰ ਦਿੱਤੀ, ਲੱਭਣ ਯੋਗ ਵਸਤੂ ਸਾਨੂੰ ਪ੍ਰਾਪਤ ਹੋ ਗਈ, ਭਾਵ ਸਾਨੂੰ ਪੂਰਾ ਤੇ ਸੱਚਾ ਇਨਸਾਫ ਮਿਲ ਗਿਆ, ਹੁਣ ਅਸੀਂ ਹੋਰ ਕਿਸੇ ਪਾਸੇ ਕੀ ਜਾਣਾ ਸੀ ਤੇ ਕੀ ਆਉਣਾ ਸੀ। तह साच न्याय न बेरा, ऊहा सम ठाकर सम चेरा। उस अकाल पुरख वाहिगुरु परमेश्वर दे दरबार सचखंड दे अंदर सच्चा ही न्याय हुंदा है ते सच्चा ही नबेड़ा फैसला हुंदा है। ऊहा सम ठाकर सम चेरा, उथे चाहे कोई मालक होवे चाहे कोई चेरा दास होवे, उथे मालक ते नौकर नूं इको जिहा समझिया जांदा है। नहीं ते दुनिया दे विच तकड़े वास्ते असूल कानून होर हुंदा है ते माड़े लई होर हुंदा है। तगड़े बच जांदे ने माड़े फस जांदे ने, पर रब दे घर दे विच चाहे कोई मालक है चाहे कोई गुलाम है दोवें एक बराबर हन। अंतर जामी जाना बिन बोलत आव पछाना, हाजूर फरमाउंदे हन। ਉਹ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਅੰਦਰ ਦਾ ਪ੍ਰੇਰਕ ਹੈ, ਉਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਇੱਥੋਂ ਤੱਕ ਬਿਨ ਬੋਲਤ ਆਪ ਪਛਾਣ ਹੈ, ਬਿਨਾਂ ਬੋਲਿਆਂ ਉਹ ਵਾਹਿਗੁਰੂ ਆਪਣੇ ਆਪ ਹੀ ਸਾਡੀ ਅੰਦਰਲੀ ਪੀੜਾ ਨੂੰ ਪਛਾਣ ਲੈਂਦਾ ਹੈ, ਅੰਦਰਲੀ ਅਵਸਥਾ ਨੂੰ ਸਮਝ ਲੈਂਦਾ ਹੈ। ਸਰਵ ਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ, ਅਸਲੀ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਅਸਥਾਨਾਂ ਦਾ ਰਾਜਾ ਮਾਲਕ ਹੈ, ਸਾਰੇ ਥਾਵਾਂ ਦਾ ਬਾਦਸ਼ਾਹ ਅਕਾਲ ਪੁਰਖ ਹੈ, ਦੀਨ ਦੁਨੀਆਂ ਦਾ ਕਰੋੜਾਂ ਬ੍ਰਹਿਮੰਡਾਂ ਖੰਡਾਂ ਦਾ ਮਾਲਕ ਉਹ ਹੈ। ਤਹਿ ਅਨਹਦ ਸ਼ਬਦ ਅਗਾਜਾ, ਉੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਅਨਹਦ ਸ਼ਬਦ ਭਾਵ ਜੋ ਗੁਰਬਾਣੀ ਹੈ ਅਗਾਜਾ, ਉਸਦਾ ਆਗਾਜ਼ ਹੋ ਰਿਹਾ। ਆਗਾਜ ਹਿੰਦੀ ਦਾ ਲਫ਼ਜ਼ ਹੈ, ਆਗਾਜ ਹੋਣਾ ਪ੍ਰਗਟ ਹੋ ਜਾਣਾ, ਅਥਵਾ ਆਗਾਜਾ ਦਾ ਅਰਥ ਹੁੰਦਾ ਹੈ ਵੀ ਗੂੰਜ ਰਿਹਾ ਹੈ। ਤੇ ਅਨਹਦ ਸ਼ਬਦ ਆਗਾਜਾ, ਉੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਜੋ ਗੁਰਬਾਣੀ ਦਾ ਅਨਹਦ ਸ਼ਬਦ ਹੈ ਉਹ ਹਰ ਵੇਲੇ ਆਗਾਜਾ ਦਾ ਅਰਥ ਗੂੰਜ ਰਿਹਾ ਹੈ, ਭਾਵ ਉੱਥੇ ਹਰ ਵੇਲੇ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਠਨ ਪਾਠਨ ਤੇ ਗੁਰੂ ਮਹਾਰਾਜ ਦਾ ਹੁਕਮਨਾਮਾ, ਇਸ ਢੰਗ ਦੇ ਨਾਲ ਅਨਹਦ ਸ਼ਬਦ ਉੱਥੇ ਗੂੰਜ ਰਿਹਾ ਹੈ। ਤਿਸ ਪੈ ਕਿਆ ਚਤਰਾਏ, ਮਿਲ ਨਾਨਕ ਆਪ ਗਵਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਕਿਸੇ ਦੀ ਚਤਰਾਈ, ਚੁਸਤੀ, ਚਲਾਕੀ ਕੀ ਚੱਲ ਸਕਦੀ ਹੈ, ਨਹੀਂ ਚੱਲ ਸਕਦੀ। ਮਿਲ ਨਾਨਕ ਆਪ ਗੁਆਈ, ਸਤਿਗੁਰੂ ਕਹਿੰਦੇ ਨੇ ਜੇ ਕੋਈ ਉਸ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਹੈ, ਮਿਲ ਨਾਨਕ ਆਪ ਗੁਆਈ, ਫਿਰ ਆਪਾ ਭਾਵ ਗੁਆ ਕੇ ਹੀ ਮਿਲਿਆ ਜਾ ਸਕਦਾ। ਆਪਾ ਭਾਵ ਗੁਆ ਕੇ ਨਿਮਾਣਾ ਤੇ ਨਿਤਾਣਾ ਹੋ ਕੇ ਵਾਹਿਗੁਰੂ ਦੇ ਦਰ ਤੇ ਟਹਿ ਪਏ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਸਨੂੰ ਮੁਆਫ ਕਰ ਦਿੰਦਾ ਹੈ, ਉਸਨੂੰ ਬਖਸ਼ ਲੈਂਦਾ ਹੈ। ਇਹ ਸ਼ਬਦ ਗੁਰੂ ਮਹਾਰਾਜ ਨੇ ਜਦੋਂ ਪ੍ਰਿਥੀਆ ਝਗੜਾ ਕਰ ਰਿਹਾ ਸੀ ਤਾਂ ਉਸ ਵੇਲੇ ਦੇ ਸੰਬੰਧ ਵਿੱਚ ਉਚਾਰਨ ਕੀਤਾ। ਸੋਰਠ ਮਹੱਲਾ ਪੰਜਵਾਂ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਸਹੀ ਇਨਸਾਫ ਹੋਇਆ ਤਾਂ ਉਸ ਵੇਲੇ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜੀ ਖੁਸ਼ੀ ਹੋਈ ਹੈ, ਰੱਬ ਦੇ ਘਰ ਨਿਆ ਹੋਇਆ ਤੇ ਹੁਣ ਦੱਸੋ ਸਾਨੂੰ ਕੀ ਕਰਨਾ ਚਾਹੀਦਾ। ਲੋਕ ਖੁਸ਼ੀਆਂ ਦੇ ਵਿੱਚ ਕੋਈ ਭੰਗੜੇ ਪਾਉਂਦੇ ਨੇ, ਕੋਈ ਪਾਰਟੀਆਂ ਕਰਦੇ ਨੇ, ਕੋਈ ਢੋਲ ਵਜਾਉਂਦੇ ਨੇ, ਨੱਚਦੇ ਟੱਪਦੇ ਨੇ, ਆਪਣੀ ਜਿੱਤ ਦਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਪਰ ਗੁਰਸਿੱਖਾਂ ਨੂੰ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਕੀ ਆਦੇਸ਼ ਦਿੱਤਾ, ਜਿੱਤ ਤੋਂ ਬਾਅਦ ਤਾਂ ਕਿਸ ਵੇਲੇ ਕਿਸ ਤਰ੍ਹਾਂ ਦੀ ਖੁਸ਼ੀ ਸਿੱਖਾਂ ਨੇ ਮਨਾਈ, ਤੇ ਸਤਿਗੁਰੂ ਦੀ ਬਾਣੀ ਹੁਣ ਵੀ ਸਾਨੂੰ ਇਹ ਸੇਧ ਬਖਸ਼ਿਸ਼ ਕਰ ਰਹੀ ਹੈ, ਜਦੋਂ ਤੁਹਾਨੂੰ ਵੀ ਕੋਈ ਇਹੋ ਜਿਹਾ ਸਮਾਂ ਮਿਲੇ ਤੇ ਤੁਸੀਂ ਕਿਸ ਢੰਗ ਦੇ ਨਾਲ ਖੁਸ਼ੀ ਸਾਂਝੀ ਕਰਨੀ। ਆਪਣਾ ਹੋਇਓ ਗੁਰ ਮਿਹਰਬਾਨਾ, ਅਨੰਦ ਸੁਖ ਕਲਿਆਣ ਮੰਗਲ ਸਿਉਂ ਕਰ ਆਏ ਕਰ ਇਸ਼ਨਾਨਾ, ਰਹਾਓ ਹਜ਼ੂਰ ਫਰਮਾਉਂਦੇ ਹਨ। ਖਾਸ ਕਰਕੇ ਇਸ ਸ਼ਬਦ ਦਾ ਸੰਬੰਧ ਦੂਸਰੀ ਇਤਿਹਾਸਕ ਘਟਨਾ ਦੇ ਨਾਲ ਵੀ ਜੁੜਦਾ ਹੈ। ਜਦੋਂ ਸੁਲਹੀ ਦਾ ਪਹਿਲਾ ਹਮਲਾ ਹੋਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੇ ਬੇਨਤੀ ਕਰਨ ਤੋਂ ਗੁਰੂ ਕੀ ਵਡਾਲੀ ਚਲੇ ਗਏ, ਔਰ ਉੱਥੇ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਈਏ। ਬੜੀ ਦੇਰ ਹੋ ਗਈ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਕੀਤਿਆਂ ਤਾਂ ਉਸ ਵੇਲੇ ਉੱਥੇ ਪ੍ਰਿਥੀਏ ਦਾ ਪ੍ਰਬੰਧ ਸੀ, ਪ੍ਰਿਥੀਏ ਦਾ ਕਬਜ਼ਾ ਸੀ, ਕਿਉਂਕਿ ਸਤਿਗੁਰੂ ਆ ਚੁੱਕੇ ਸਨ ਅਤੇ ਹੁਣ ਕੁਝ ਲੜਾਈ ਝਗੜੇ ਦੀ ਵੀ ਉਸ ਵੇਲੇ ਫਿਰ ਦੁਬਾਰਾ ਕੋਈ ਗੁੰਜਾਇਸ਼ ਦਿਖਾਈ ਦੇ ਰਹੀ ਸੀ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਸਭ ਗੁਰਸਿੱਖ ਸੰਗਤਾਂ ਨੂੰ ਉਸ ਵੇਲੇ ਬੇਨਤੀ ਕੀਤੀ ਵੀ ਐ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਸੰਗਿਓ, ਤੁਸੀਂ ਸ਼ਾਂਤਮਈ ਢੰਗ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਅਤੇ ਤੁਸੀਂ ਇਸ਼ਨਾਨ ਕਰਕੇ ਵਾਪਸ ਮੁੜ ਆਉਣਾ। ਸਭ ਸੰਗਤਾਂ ਨੇ ਗੁਰੂ ਮਹਾਰਾਜ ਦੇ ਹੁਕਮ ਦੀ ਤਾਮੀਲ ਕੀਤੀ ਤਾਂ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਆਪਣਾ ਹੋਇਓ ਗੁਰ ਮਿਹਰਬਾਨਾ, ਵੀ ਸਾਡੇ ਤੇ ਆਪਣਾ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਪ੍ਰਸੰਨ ਹੋਏ, ਜਿਨ੍ਹਾਂ ਦੀ ਮਿਹਰ ਨਾਲ ਅਨੰਦ ਸੂ ਕਲਿਆਣ ਮੰਗਲ ਸਿਉਂ, ਆਨੰਦ ਤੇ ਸੁਖ ਪੂਰਵਕ ਤੇ ਕਲਿਆਣ ਖੁਸ਼ੀਆਂ ਤੇ ਜਸ ਸਮੇਤ। ਮੰਗਲ ਦਾ ਅਰਥ ਜਸ, ਕਲਿਆਣ ਦਾ ਅਰਥ ਹੋ ਗਿਆ ਖੁਸ਼ੀ। ਬੜੇ ਆਨੰਦ ਤੇ ਸੁਖ ਪੂਰਵਕ, ਬੜੀਆਂ ਖੁਸ਼ੀਆਂ ਤੇ ਮੰਗਲ, ਬੜੀ ਇੱਜ਼ਤ ਤੇ ਜਸ ਸਮੇਤ ਘਰ ਆਏ ਕਰ ਇਸ਼ਨਾਨਾ, ਤੇ ਅਸੀਂ ਇਸ਼ਨਾਨ ਕਰਕੇ ਵਾਪਸ ਆਪਣੇ ਘਰ ਆ ਗਏ ਹਾਂ। ਕੋਈ ਝਗੜਾ ਨਹੀਂ ਹੋਇਆ, ਕੋਈ ਕਿਸੇ ਕਿਸਮ ਦਾ ਤਕਰਾਰ ਨਹੀਂ ਹੋਇਆ, ਸਭ ਅਮਨ ਅਮਾਨ ਦੇ ਨਾਲ ਇਹ ਕਾਰਜ ਹੋਇਆ। ਇਸ ਲਈ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਹੈ ਤੇ ਨਾਲ ਗੁਰਸਿੱਖਾਂ ਨੂੰ ਸਤਿਗੁਰੂ ਨੇ ਇਹ ਤਾਕੀਦ ਕੀਤੀ, ਹਿਰਦੈ ਨਾਮ ਵਸਾਇਓ ਹੋ, ਘਰ ਬੈਠੇ ਗੁਰੂ ਤੇ ਆਇਓ ਹੋ। ਗੁਰਸਿੱਖੋ, ਤੁਸੀਂ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾਇਓ ਹੋ, ਵਸਾਉਂਦੇ ਰਹੋ, ਤੁਸੀਂ ਆਪਣੇ ਹਿਰਦੇ ਵਿੱਚ ਨਾਮ ਵਸਾਈ ਰੱਖਿਓ। ਘਰ ਬੈਠੇ ਗੁਰੂ ਤੇ ਆਏ ਹੋ, ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ, ਜੇ ਸ਼੍ਰੀ ਦਰਬਾਰ ਸਾਹਿਬ ਜਾਣ ਤੋਂ ਕੋਈ ਝਗੜੇ ਦਾ, ਕੋਈ ਬਖੇੜੇ ਦਾ ਕੋਈ ਚਾਨਸ, ਕੋਈ ਗੁੰਜਾਇਸ਼ ਦਿਖਾਈ ਦਿੰਦੀ ਹੈ, ਉੱਥੇ ਜਾ ਕੇ ਸਾਨੂੰ ਲੜਾਈ ਝਗੜਾ ਬਖੇੜਾ ਨਹੀਂ ਕਰਨਾ ਚਾਹੀਦਾ। ਤਾਂ ਸਤਿਗੁਰੂ ਕਹਿੰਦੇ ਨੇ ਉਸ ਵੇਲੇ ਘਰ ਵਿੱਚ ਬੈਠ ਕੇ ਗੁਰੂ ਨੂੰ ਯਾਦ ਕਰੋ, ਝਗੜੇ ਵਿੱਚ ਨਹੀਂ ਪੈਣਾ, ਹਿਰਦੇ ਵਿੱਚ ਨਾਮ ਨੂੰ ਵਸਾਈ ਰੱਖਿਓ ਤੇ ਆਪਣੇ ਘਰ ਵਿੱਚ ਬੈਠ ਕੇ ਗੁਰੂ ਨੂੰ ਯਾਦ ਕਰਿਓ। ਗੁਰਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਪੂਰੇ ਗੁਰੂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਆਖਿਆ ਉਹ ਸੱਚਾ ਆਖਿਆ, ਤੇ ਜਿਸਨੇ ਉਸ ਬਚਨ ਨੂੰ ਮੰਨਿਆ, ਸੋ ਸੁਖ ਸਾਚਾ ਲਹਿਆ, ਉਸਨੇ ਸੱਚਾ ਸੁਖ, ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ। ਆਪਣਾ ਹੋਇਓ ਗੁਰ ਮਿਹਰਬਾਨਾ, ਅੰਤ ਸੂ ਕਲਿਆਣ ਮੰਗਲ ਸਿਉਂ, ਕਰ ਆਏ ਕਰ ਇਸ਼ਨਾਨਾ ਰਹਾਓ। ਸਾਡੇ ਤੇ ਆਪਣਾ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਮਿਹਰਬਾਨ ਹੋਏ ਨੇ, ਪ੍ਰਸੰਨ ਹੋਏ ਨੇ, ਜਿਨ੍ਹਾਂ ਦੀ ਕਿਰਪਾ ਨਾਲ ਬੜੇ ਆਨੰਦ ਤੇ ਸੁਖ ਨਾਲ ਤੇ ਖੁਸ਼ੀਆਂ ਤੇ ਜਸ ਦੇ ਨਾਲ ਅਸੀਂ ਇਸ਼ਨਾਨ ਕਰਕੇ ਆਪਣੇ ਘਰ ਆ ਗਏ ਹਾਂ। ਰਹਾਓ ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਚੀ ਗੁਰ ਵਡਿਆਏ, ਤਾਂ ਕਿ ਕੀਮਤ ਕਹਿਣ ਨਾ ਜਾਏ। ਗੁਰੂ ਦੀ ਵਡਿਆਈ ਸੱਚੀ ਹੈ, ਉਸ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਦੀ ਕਦਰੋ ਕੀਮਤ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਭਾਵ ਗੁਰੂ ਦੀ ਵਡਿਆਈ ਸੱਚੀ ਹੈ ਤੇ ਮਹਾਨ ਹੈ, ਉਹਦੀ ਕੋਈ ਕੀਮਤ, ਕੋਈ ਵੈਲਿਊ, ਕੋਈ ਉਹਦੀ ਕਦਰੋ ਕੀਮਤ ਬਿਆਨ ਨਹੀਂ ਕਰ ਸਕਦਾ। ਸਿਰ ਸਾਹ ਪਾਤਸ਼ਾਹ ਗੁਰ ਭੇਟਤ ਮਨ ਓ ਮਹਾ। ਲੋ, ਸਤਿਗੁਰੂ ਦਾ ਭਾਈ ਪਾਤਸ਼ਾਹਾਂ ਦੇ ਸਿਰ ਦਾ ਵੀ ਸ਼੍ਰੋਮਣੀ ਪਾਤਸ਼ਾਹ ਹੈ। ਗੁਰੂ ਦਾ ਰੁਤਬਾ ਬਹੁਤ ਮਹਾਨ ਹੈ, ਕੋਈ ਦੁਨੀਆਂ ਦਾ ਰਾਜਾ ਮਹਾਰਾਜਾ ਪਾਤਸ਼ਾਹ ਵੀ ਗੁਰੂ ਦੇ ਬਰਾਬਰ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸਿਰ ਸਾਹ ਪਾਤਸ਼ਾਹ, ਸਤਿਗੁਰੂ ਜਿੰਨੇ ਵੀ ਦੁਨੀਆਂ ਦੇ ਪਾਤਸ਼ਾਹ ਨੇ, ਚਾਹੇ ਦੇਵਤਿਆਂ ਦੇ ਪਾਤਸ਼ਾਹ ਨੇ ਇੰਦਰ ਵਰਗੇ, ਬਈ ਉਹਨਾਂ ਸਾਰਿਆਂ ਨਾਲੋਂ ਵੱਡੇ ਸਤਿਗੁਰੂ ਆਪ ਸ਼ਹਿਨਸ਼ਾਹ ਨੇ, ਜਿਨ੍ਹਾਂ ਦਾ ਹੁਕਮ ਸਾਰਿਆਂ ਤੇ ਚੱਲਦਾ ਹੈ। ਗੁਰ ਭੇਟਤ ਮਨ ਓ ਮਹਾ, ਤੇ ਸਤਿਗੁਰੂ ਨੂੰ ਮਿਲ ਕੇ ਸਾਡੇ ਮਨ ਦੇ ਵਿੱਚ ਆਓ ਤੇ ਓ ਮਾ, ਆਤਮਕ ਖੁਸ਼ੀਆਂ ਤੇ ਖੇੜਾ ਪ੍ਰਗਟ ਹੋ ਗਿਆ ਹੈ। ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਸ ਪ੍ਰਭੂ ਦੇ ਪਿਆਰਿਆਂ ਦੀ ਸਾਧ ਸੰਗਤ ਦੇ ਨਾਲ ਮਿਲ ਕੇ ਸੇਵਾ ਕਰਕੇ ਬਾਣੀ ਸੁਣ ਕੇ ਸਗਲ ਪਰਾਸ਼ਿਤ ਲਾਤੀ, ਸਾਡੀ ਤਾਂ ਸਾਰੇ ਪਾਪ ਲੈ ਗਏ, ਕਿਉਂਕਿ ਸਤਿਗੁਰੂ ਦੇ ਬਚਨ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਰਨਾ। ਸੰਗਤ ਵਿੱਚ ਬੈਠ ਕੇ ਜਦੋਂ ਅਸੀਂ ਬਾਣੀ ਸੁਣਦੇ ਹਾਂ, ਗੁਰੂ ਦਾ ਜਸ ਸੁਣਦੇ ਹਾਂ, ਕਥਾ ਵਿਚਾਰ ਸੁਣਦੇ ਹਾਂ, ਇਹਦੇ ਨਾਲ ਪਾਪ ਲੈਂਦੇ ਨੇ। ਸਗਲ ਪਰਾਸ਼ਿਤ ਲਾਥੇ ਮਿਲ ਸਾਧ ਸੰਗਤ ਕਹਿ ਸਾਥੇ, ਵੀ ਪ੍ਰਭੂ ਦੇ ਪਿਆਰਿਆਂ ਦੀ ਸਾਧ ਸੰਗਤ ਦੇ ਨਾਲ ਮਿਲ ਕੇ ਸਾਡੇ ਸਾਰੇ ਪਾਪ ਲੈ ਗਏ ਹਨ। ਗੁਣ ਨਿਧਾਨ ਹਰ ਨਾਮਾ ਜਾਂ ਪੂਰਨ ਹੋਏ ਕਾਮਾ, ਅਸਲੀ ਸਾਰੇ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਉਸ ਨਾਮ ਨੂੰ ਜਪ ਕੇ ਪੂਰਨ ਹੋਏ ਕਾਮਾ, ਸਾਡੇ ਸਾਰੇ ਕੰਮ ਸੰਪੂਰਨ ਹੋ ਗਏ ਨੇ, ਸਾਡੇ ਸਾਰੇ ਕੰਮ ਰਾਸ ਆ ਗਏ ਹਨ। ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੇ ਜੈਕਾਰਾ, ਇਹ ਸਤਿਗੁਰੂ ਨੇ ਮੁਕਤੀ ਦਾ ਦੁਆਰਾ ਇਹ ਨਾਮ, ਇਹ ਸ੍ਰੀ ਦਰਬਾਰ ਸਾਹਿਬ, ਗੁਰੂ ਕਾ ਸ਼ਬਦ, ਇਹ ਮਾਨੋ ਮੁਕਤੀ ਦਾ ਦੁਆਰਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਸਭ ਸ੍ਰਿਸ਼ਟ ਕਰੇ ਜੈਕਾਰਾ, ਇਸੇ ਲਈ ਸਾਰੀ ਸ੍ਰਿਸ਼ਟੀ ਹੁਣ ਗੁਰੂ ਘਰ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਦਾ, ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਜੈ ਜੈਕਾਰ ਕਰ ਰਹੀ ਹੈ। ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ, ਗੁਰੂ ਦੀ ਮਿਹਰ ਦਾ ਸਦਕਾ ਹੁਣ ਉਹ ਅਕਾਲ ਪੁਰਖ ਵਾਹਿਗੁਰੂ ਵੀ ਮੇਰੇ ਅੰਗ ਸੰਗ ਵਸਦਾ ਹੈ। ਜਨਮ ਮਰਨ ਭੈ ਲਾਥੇ ਤੇ ਜਨਮ ਮਰਨ ਦੇ ਡਰ ਸਾਰੇ ਲੈ ਗਏ ਨੇ। ਜਦੋਂ ਰੱਬ 24 ਘੰਟੇ ਨਾਲ ਰਵੇ, ਫਿਰ ਉੱਥੇ ਜਨਮ ਮਰਨ ਦਾ ਡਰ ਕੀ ਹੋ ਸਕਦਾ ਸੀ।